श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरमुख प्यारे सतसंगी जनों, अज हफ्तावारी विशेष दीवान दी आप जी हाजरी भर रहे हो। सतगुरु जी दे अमृत बचना दा कीर्तन आप जी ने सरवण कीता है। धन गुरु अर्जुन देव जी दा ओ पवित्र बचन जिसनों आप जी रोजाना सोदर रह राज साहब जी दे पाठ अंदर पढ़ते हो सरवण करते हो, उस संबंधी आप जी ने विचारा सरवण कीतिया ने। आओ करो कृपालता, जितने को सोज धन गुरु ग्रंथ साहब जी कृपा करके बख्शेंगे आप संगत नाल विचार सांझी करनी है। गुरु बख्शी फतेह प्रवान करो जी। वाहिगुरु जी का खालसा वाहिगुरु जी की फतेह। एदे विच कोई दो रामा नहीं कि धन गुरु ग्रंथ साहिब जी दी अमृत गुरबाणी दे अंदर केवल एक परम पिता परमेश्वर वाहिगुरु जी दा नाम जपन दी प्रेरणा दित्ती गई। जे किते संखेप विच कोई इंसान कहे मैं धन गुरु ग्रंथ साहिब दे सारे भाव अर्थ समझना चाहना, संखेप विच ਤੇ ਮੈਨੂੰ ਕੁਝ ਮਿੰਟਾਂ ਵਿੱਚ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕੀ। ਇਹ ਨਾ ਕੋਈ ਪੁੱਛੇ ਵੀ ਬਾਣੀ ਦੇ ਸ਼ਬਦ, ਇਹ ਕੋਈ ਪੁੱਛੇ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਭਾਵ ਕੀ ਹੈ, ਇਹਦੇ ਵਿੱਚ ਕੀ। ਤੇ ਗੁਰਮੁਖੋ ਚਾਰ ਗੱਲਾਂ ਚੇਤੇ ਰੱਖਿਓ। ਸਭ ਤੋਂ ਪਹਿਲੀ ਗੱਲ ਇੱਕ ਉੱਤਰ ਦੇਣ ਲਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੇ ਗੱਲ ਕੀਤੀ ਗਈ ਤਾਂ ਕੇਵਲ ਸੱਚ ਦੀ। ਪਹਿਲੀ ਗੱਲ ਕਿ ਕੇਵਲ ਸੱਚ ਦੀ ਗੱਲ, ਸੱਚ ਦੀ ਵਿਆਖਿਆ ਕੀਤੀ ਹੈ। ਤੇ ਦੂਸਰਾ ਕਦ ਸਾਨੂੰ ਜੋ ਬਚਨ ਮਿਲਦਾ, ਪਹਿਲਾਂ ਸੱਚ ਕੇਵਲ, ਦੂਸਰਾ ਇੱਕ ਤਰੀਕਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰਾਹੀਂ ਸੱਚ ਦੀ ਪ੍ਰਾਪਤੀ ਕਿਵੇਂ ਹੋ ਸਕਦੀ। ਸੱਚ ਦੀ ਵਿਆਖਿਆ, ਸੱਚ ਦੀ ਪ੍ਰਾਪਤੀ ਦਾ ਤਰੀਕਾ, ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਨ੍ਹਾਂ ਨੂੰ ਸੱਚ ਮਿਲ ਗਿਆ ਉਹਨਾਂ ਦਾ ਜ਼ਿਕਰ ਕੀਤਾ। ਚਾਰ ਗੱਲਾਂ ਚੇਤੇ ਰੱਖੀਏ ਕਿ ਸੱਚ ਦੀ ਵਿਆਖਿਆ ਹੈ, ਸੱਚ ਨੂੰ ਪਾਉਣ ਦੀ ਜੁਗਤ ਹੈ, ਜਿਨ੍ਹਾਂ ਨੂੰ ਸੱਚ ਮਿਲ ਗਿਆ ਉਹਨਾਂ ਦੀ ਸਿਫਤ ਹੈ, ਤੇ ਚੌਥੇ ਉਹ ਲੋਕ ਨੇ ਜਿਹੜੇ ਸੱਚ ਤੋਂ ਵਾਂਝੇ ਰਹਿ ਗਏ। ਬਸ ਚਾਰ ਗੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੱਲੇ ਬੰਨਣ ਵਾਲੀਆਂ ਨੇ। ਤੇ ਜਿੱਥੋਂ ਤੱਕ ਤਲੋਕਾਤ ਹੈ ਅੰਮ੍ਰਿਤ ਗੁਰਬਾਣੀ ਦੇ ਸਿਮਰਨ ਦਾ, ਜਪ ਦਾ, ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਰਪਾ ਭਰਿਆ ਬਚਨ ਕਿਹਾ। ਆਪ ਜੀ ਹਜ਼ੂਰ ਦੇ ਬਚਨ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਉਸ ਕਰਤੇ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਦੀ ਰਚਨਾ ਆਪ ਕੀਤੀ। ਨਾਲ ਸਾਹਿਬ ਕਹਿੰਦੇ ਨੇ ਕਿ ਕੋਈ ਥਾਂ ਐਸੀ ਨਹੀਂ ਜਿੱਥੇ ਉਹ ਆਪ ਨਹੀਂ, ਤੇ ਸ਼ਬਦ ਨਾਲ ਵਰਤਿਓ ਨੇ ਕਿ ਜਿਹੜਾ ਇਸ ਗੁਰੂ ਕੀ ਬਾਣੀ ਨੂੰ ਆਪਣੀ ਜਿੰਦ ਤੋਂ ਗਾਏਗਾ, ਆਪਣੀ ਜਿੰਦ ਤੋਂ ਜਾਣਨ ਲੱਗ ਪਏਗਾ, ਅਸਲ ਵਿੱਚ ਉਹਦੇ ਅੰਦਰ ਹੀ ਤਾਂ ਪਰਮੇਸ਼ਵਰ ਦਾ ਨਾਮ ਟਿਕਣਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹਿ ਕਹਿਣ ਲੱਗੇ, ਪੂਰਾ ਥਾਤ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਤੇ ਅਗਲੀ ਤੋਕੇ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਖਰਨਹਮ, ਜਿਹੜਾ ਇਸ ਬਾਣੀ ਨੂੰ ਆਪਣੀ ਜਿੰਦ ਤੋਂ ਜਾਣ ਲੈ ਉਹਦੇ ਅੰਦਰ ਨਾਮ ਨੇ ਟਿਕਣਾ। ਦੂਸਰੀ ਉਦਾਹਰਨ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਅਰਜਨ ਦੇਵ ਜੀ ਨੇ ਕਿਰਪਾਲਤਾ ਕੀਤੀ ਹੈ। ਇਹਨੂੰ ਕਟਾਕਸ਼ ਨਾ ਸਮਝੀਓ, ਤਰਕ ਨਾ ਸਮਝੀਓ। ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਕਿ ਇਸ ਸੰਸਾਰ ਵਿੱਚ ਤੁਹਾਡੇ ਲਈ ਸਭ ਤੋਂ ਕੀਮਤੀ ਵਸਤੂ ਕਿਹੜੀ। ਹਰ ਬੰਦਾ ਉਹਨੇ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਆਪਣੀ ਕੀਮਤੀ ਚੀਜ਼ ਚੁਣੀ। ਕਿਸੇ ਬੰਦੇ ਲਈ ਖਾਣ ਦਾ ਪਦਾਰਥ ਸਭ ਤੋਂ ਵੱਧ ਕੀਮਤੀ, ਕੋਈ ਬੰਦਾ ਕਹਿੰਦਾ ਮੈਂ ਆਪਣੀ ਜ਼ਿੰਦਗੀ ਵਿੱਚ ਘੁੰਮਣ ਫਿਰਨ ਨੂੰ ਸਭ ਤੋਂ ਜ਼ਿਆਦਾ ਤਰਜੀਹ ਦੇਣਾ ਵਾਂ, ਕੋਈ ਕਹਿੰਦਾ ਮੈਂ ਸੰਸਾਰ ਦਾ ਗਿਆਨ ਹਾਸਲ ਕਰਨਾ, ਪੜ੍ਹਾਈ ਨੂੰ ਤਰਜੀਹ ਦੇਣਾ ਵਾਂ। ਤੇ ਗੁਰੂ ਅਰਜਨ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਇੱਕੋ ਗੱਲ ਕਹੀ, ਕਹਿਣ ਲੱਗੇ ਮੇਰੀ ਸਭ ਤੋਂ ਪਿਆਰੀ ਜੇ ਕੋਈ ਚੀਜ਼ ਹੈ, ਜੇ ਅਮੋਲਕ ਵਸਤੂ ਹੈ, ਤੇ ਉਹ ਕੇਵਲ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਬਾਣੀ ਹੈ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਖਮਾਰੀ ਪਿਆਰੀ ਅੰਮ੍ਰਿਤ ਧਾਰੀ। ਪਿਆਰੀ ਦਾ ਅਰਥ ਜਿਹਦਾ ਜਿਹਨੂੰ ਅੱਤ ਦਾ ਨਹੀਂ ਕੀਤਾ ਗਿਆ, ਤੇ ਨਾਲ ਫਿਰ ਸ਼ਬਦ ਵਰਤੇ, ਇਹ ਬਾਣੀ ਉਹ ਨਹੀਂ ਕਿ ਕੇਵਲ ਫੋਕੇ ਅੱਖਰ ਨਹੀਂ, ਇਹ ਬਾਣੀ ਖੁਸ਼ ਗਿਆਨ ਨਹੀਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਦੀ ਬਾਣੀ ਨਾਲ ਜੁੜ ਕੇ ਤਾਂ ਵੇਖ, ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਮੇਰੇ ਗੁਰੂ ਨੇ ਅੰਮ੍ਰਿਤ ਨਹੀਂ ਭਰਿਆ। ਅੰਮ੍ਰਿਤ ਧਾਰੀ ਸ਼ਬਦ ਵਰਤੇ, ਤੇ ਅੰਮ੍ਰਿਤ ਧਾਰੀ ਦਾ ਅਰਥ ਵੀ ਇਹ ਵੇ ਕਿ ਜਿਹਨੇ ਆਪਣੀ ਜ਼ਿੰਦਗੀ ਵਿੱਚ ਅੰਮ੍ਰਿਤ ਨੂੰ ਧਾਰਨ ਕਰ ਲਏ, ਜਿਹਦੀ ਜ਼ਿੰਦਗੀ ਅੰਮ੍ਰਿਤ ਬਣ ਗਈ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਫਿਰ ਅਗਲੀ ਤੋਕੇ, ਬਾਣੀ ਨੂੰ ਕਦੀ ਭੁੱਲਿਓ ਨਾ, ਪੜ੍ਹਨਾ ਛੱਡੀਏ ਨਾ, ਅੱਗੇ ਵੇ ਗੁਰ ਨਿਮਖ ਨਾ ਮੰਨ ਤੇ ਧਾਰੀ ਦੇ, ਗੁਰ ਦੇ ਰਾਰੇ ਨੂੰ ਸਿਹਾਰੀ ਲੱਗੀਏ। ਇਹਦਾ ਅਰਥ ਕੇਵਲ ਸਿੱਖ ਨੇ ਨਹੀਂ, ਕਹਿੰਦੇ ਨੇ ਮੇਰੇ ਗੁਰੂ ਨੇ ਅੱਖ ਜਿਤ ਝਮਕਣ ਜਿਤਨਾ ਸਮਾਂ ਕਦੀ ਬਾਣੀ ਨੂੰ ਆਪਣੇ ਹਿਰਦੇ ਤੋਂ ਦੂਰ ਨਹੀਂ ਕੀਤਾ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮੰਨ ਤੇ ਧਾਰੀ ਰੇ। ਦਰਸ਼ਨ, ਬਾਣੀ ਦੇ ਦਰਸ਼ਨ ਕੀਤਿਆਂ, ਅਗਲਾ ਸ਼ਬਦ ਦੇ ਪਰਸਨ, ਦਰਸ਼ਨ ਪਰਸਨ ਸਰਸਨ ਖਰਸਨ, ਧਿਆਨ ਦਿਆ ਜੀ। ਪਹਿਲਾਂ ਸ਼ਬਦ ਵਰਤਿਆ ਦਰਸ਼ਨ, ਤੇ ਫਿਰ ਵਰਤਿਆ ਪਰਸਨ। ਦੇਖੋ ਬਾਣੀ ਦੇ ਸਪਰਸ਼ ਕਰਨ ਦੇ ਤਰੀਕੇ ਕਈ ਨੇ। ਪਰਸਨ ਦਾ ਅਰਥ ਹੁੰਦਾ ਛੂਹਣਾ, ਕਿਸੇ ਨੂੰ ਟੱਚ ਕਰਨਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਅੱਖਾਂ ਨਾਲ ਦਰਸ਼ਨ ਕੀਤੇ ਤੇ ਬਾਣੀ ਸਪਰਸ਼ ਕਰ ਗਈ। ਹੁਣ ਆਪਾਂ ਕਈ ਵਾਰੀ ਕਹਾਂਗੇ ਕਿ ਅੱਖਾਂ ਨਾਲ ਦੇਖ ਕੇ ਬਾਣੀ ਸਪਰਸ਼ ਕਰ ਸਕਦੀ ਹੈ? ਗੁਰਮਖੋ ਦੇਖੋ, ਇੱਕ ਕੰਨ ਐਸੇ ਇੰਦਰੇ ਨੇ ਜਿਨ੍ਹਾਂ ਨਾਲ ਸੁਣ ਕੇ ਅੰਦਰ ਨੂੰ ਕੋਈ ਚੀਜ਼ ਸਪਰਸ਼ ਕਰਦੀ। ਤੇ ਚੇਤੇ ਰੱਖੋ ਇੱਕ ਤਰੀਕਾ ਹੋਰ ਏ, ਕਈ ਵਾਰੀ ਕੰਨ ਨਾ ਸੁਣ ਤੇ ਆਪ ਜੀ ਬਾਣੀ ਕੇਵਲ ਅੱਖਾਂ ਨਾਲ ਵੇਖ ਕੇ ਸੁਰਤ ਨਾਲ ਪੜੋ ਤੇ ਸੱਚ ਜਾਣੋ, ਅੱਖਾਂ ਨਾਲ ਵੇਖ ਕੇ ਵੀ ਬਾਣੀ ਅੰਦਰ ਨੂੰ ਟੱਚ ਕਰਦੀ। ਉਦਾਹਰਨ ਦੇ ਤੌਰ ਤੇ ਕਈ ਵਾਰੀ ਆਪਾਂ ਕੋਈ ਮੈਗਜ਼ੀਨ ਪੜ੍ਹਨੀ, ਸਿਰ ਮੈਂ ਇੱਕ ਉਦਾਹਰਨ ਅਰਜ਼ ਕਰ ਰਿਹਾ, ਉਹਦੇ ਵਿੱਚ ਕੋਈ ਇਹੋ ਜਿਹੀ ਤਸਵੀਰ ਛਪੀ ਹੈ ਕਿ ਕੋਈ ਬੱਚਾ ਲਹੂ ਲੁਹਾਨ ਹੋਇਆ ਤੇ ਉਸ ਤਸਵੀਰ ਨੇ ਬੋਲਣਾ ਨਹੀਂ, ਉਹਦੇ ਥੱਲੇ ਕੇਵਲ ਉਸ ਬੱਚੇ ਦਾ ਨਾਮ ਲਿਖਿਆ ਹੋਵੇਗਾ, ਇੱਕ ਦੋ ਚਾਰ ਤੁਕਾਂ ਪੰਕਤੀਆਂ ਲਿਖੀਆਂ ਹੋਣਗੀਆਂ, ਇੱਕ ਦੋ ਲਾਈਨਾਂ ਹੋਣਗੀਆਂ, ਪਰ ਕੀ ਸਾਡੀਆਂ ਅੱਖਾਂ ਉਸ ਤਸਵੀਰ ਨੂੰ ਦੇਖ ਕੇ ਇੱਕੋ ਦਮ ਪਸੀਦ ਨਹੀਂ ਜਾਂਦਾ? ਮਨ ਦੇਖਿਆ ਅੱਖਾਂ ਨੇ ਵੀ ਤੇ ਭਰ ਆਇਆ ਮਨ। ਕਦੇ ਦੇਖੋ ਸੜਕ ਦੇ ਕਿਨਾਰੇ ਕੋਈ ਭਿਖਾਰੀ ਬੈਠਾ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਇਸ ਬਰੀਕੀ ਨੂੰ ਸਮਝੀਏ, ਗੁਰੂ ਸਾਹਿਬ ਕਹਿੰਦੇ ਨੇ ਅੱਖਾਂ ਰਾਹੀਂ ਵੀ ਬਾਣੀ ਸਪਰਸ਼ ਕਰਦੀ। ਹਜ਼ੂਰ ਨੇ ਬਖਸ਼ਿਸ਼ ਕੀਤੀ ਕਿ ਆਪਾਂ ਦੇਖੋ ਕਿਸੇ ਸੜਕ ਦੇ ਕਿਨਾਰੇ ਬੈਠੇ ਕੋਈ ਰੋਗੀ ਨੂੰ ਦੇਖਨੇ ਆ, ਉਹਦੇ ਤਨ ਦੇ ਵਿੱਚੋਂ ਰੋਗ ਭਿਅੰਕਰ ਧਾਰਨ ਕਰਕੇ ਸਰੀਰ ਵਿੱਚੋਂ ਕਿਤੇ ਖੂਨ ਵਗਦਾ, ਤਨ ਦੇ ਅੰਗ ਜਿਹੜੇ ਨੇ ਉਹ ਮੁਰਝਾ ਚੁੱਕੇ ਨੇ, ਕੱਟੇ ਹੋਏ ਨੇ, ਉਹ ਬੋਲੇ ਕੁਛ ਨਾ ਤੇ ਸਿਰਫ ਉਹਨੂੰ ਅੱਖਾਂ ਨਾਲ ਦੇਖਦਿਆਂ ਸਾਰ ਸਾਡੇ ਅੰਦਰ ਨੂੰ ਇੰਨਾ ਕੁ ਸਪਰਸ਼ ਕਰੇਗਾ ਤੇ ਸਾਡਾ ਅੰਦਰ ਵੀ ਪਸੀਜੇਗਾ ਤੇ ਅੱਖਾਂ ਵੀ ਪਾਣੀ ਨਾਲ ਭਰ ਜਾਣਗੀਆਂ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਜੇ ਤਸਵੀਰ ਦੇਖ ਕੇ, ਜੇ ਦੁਨੀਆਦਾਰ ਬੰਦਿਆਂ ਦੀ ਮੂਰਤ ਦੇਖ ਕੇ ਮਨ ਨੂੰ ਉਹ ਤਸਵੀਰ ਸਪਰਸ਼ ਕਰ ਦਈਏ ਤੇ ਜਦੋਂ ਤੂੰ ਆਪਣੇ ਨੇਤਰਾਂ ਨਾਲ ਗੁਰੂ ਕੀ ਬਾਣੀ ਦੇ ਦਰਸ਼ਨ ਕਰੇਗਾ, ਗੁਰੂ ਅਰਜਨ ਦੇਵ ਕਹਿੰਦੇ ਤੇਰੇ ਹਿਰਦੇ ਨੂੰ ਸਪਰਸ਼ ਕਰੇਗੀ। ਪਰ ਚਿੱਤ ਲਾ ਕੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ। ਜਦੋਂ ਬਾਣੀ ਦੇ ਦਰਸ਼ਨ ਕੀਤੇ ਅੰਦਰ ਨੂੰ ਬਾਣੀ ਸਪਰਸ਼ ਕਰ ਗਈ, ਦਰਸ਼ਨ ਪਰਸਨ, ਤੇ ਅਗਲੀ ਕਿਰਪਾ ਕੀਤੀ ਜਿਹਨੂੰ ਬਾਣੀ ਸਪਰਸ਼ ਕਰ ਜਾਏ ਮਹਾਰਾਜ ਉਹਦੀ ਅਵਸਥਾ ਕੀ ਰਹਿੰਦੀ? ਦੇਖੋ ਉਹ ਖੇੜੇ ਵਿੱਚ ਆ ਜਾਂਦਾ, ਉਹ ਆਨੰਦ ਵਿੱਚ ਆ ਜਾਂਦਾ। ਦੋ ਸ਼ਬਦ ਨੇ ਸਰਸਨ ਹਰਸਨ, ਇਹਦਾ ਅਰਥ ਹੈ ਉਹਦੇ ਅੰਦਰ ਰਸ ਵੀ ਆ ਜਾਂਦਾ ਤੇ ਉਹਦੇ ਅੰਦਰ ਖੇੜਾ ਆਨੰਦ ਵੀ ਆ ਜਾਂਦਾ। ਰਾਤ ਮੈਂ ਕਰਜ਼ ਕਰਕੇ ਆਇਆ ਸਾਂ ਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਕਰੀਬਨ 6 ਕਿਲੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਣਾਏ ਨੇ, ਤੇ ਜਦੋਂ ਕਿਤੇ ਖਾਲਸੇ ਦਾ ਆਪਾਂ ਜ਼ਿਕਰ ਕਰਨੇ ਆ ਤੇ ਉੱਕੋ ਸ਼ਬਦ ਵਰਤਨੇ ਆ ਖਾਲਸੇ ਦੀ ਵਾਸੀ, ਖਾਲਸਾ ਕਿੱਥੋਂ ਦਾ ਵਸਨੀਕ ਏ, ਤੇ ਸ਼ਬਦ ਵਰਤੇ ਜਾਂਦੇ ਨੇ ਕਿ ਖਾਲਸਾ ਤੂੰ ਆਨੰਦਪੁਰ ਦਾ ਵਸਨੀਕ ਹੈ। ਹੁਣ ਰਾਤ ਇੱਕ ਅਰਜ਼ ਕੀਤੀ ਸੀ ਆਨੰਦਪੁਰ ਦੀ ਧਰਤੀ ਤੇ ਜਾਓ, 6 ਕਿਲੇ ਮੇਰੇ ਗੁਰੂ ਕਲਗੀਧਰ ਜੀ ਨੇ ਬਣਾਏ ਸਨ, ਉਹਨਾਂ ਕਿਲਿਆਂ ਵਿੱਚ ਨਰਮੋਹਗੜ੍ਹ ਸੀ, ਉਹਨਾਂ ਕਿਲਿਆਂ ਵਿੱਚ ਖੋਲਗੜ੍ਹ ਸੀ, ਉਹਨਾਂ ਕਿਲਿਆਂ ਵਿੱਚ ਫਤਿਹਗੜ੍ਹ ਸੀ, ਉਹਨਾਂ ਕਿਲਿਆਂ ਦੇ ਵਿੱਚ ਮੇਰੇ ਦਾਤਾਰ ਨੇ ਕਿਰਪਾ ਕਰਕੇ ਲੋਹਗੜ੍ਹ ਖੋਲਗੜ੍ਹ ਨਰਮੋਹਗੜ੍ਹ ਫਤਿਹਗੜ੍ਹ ਕੇਸ਼ਗੜ੍ਹ ਤੇ ਅਖੀਰ ਤੇ ਸਭ ਤੋਂ ਉੱਚਾ ਆਨੰਦਗੜ੍ਹ। ਕੀ ਕਾਰਨ? ਕਿ ਸਾਰੇ ਆਨੰਦਪੁਰ ਸ਼ਹਿਰ ਨਾਲੋਂ ਜਿਹੜਾ ਸਭ ਤੋਂ ਉੱਚਾ ਕਿਲ੍ਹਾ ਹੈ ਉਹ ਮੇਰੇ ਗੁਰੂ ਨੇ ਆਨੰਦਗੜ੍ਹ ਬਣਾਇਆ। ਤੇ ਅਸਲ ਵਿੱਚ ਸਤਿਗੁਰੂ ਕਹਿੰਦੇ ਸਨ, ਸਿੱਖਾ ਤੂੰ ਖਾਲਸੇ ਦੀ ਵਾਸੀ, ਤੂੰ ਆਨੰਦਪੁਰ ਦਾ ਵਸਨੀਕ ਤਾਂ ਬਣੇਗਾ ਜਿੱਦਣ ਤੈਨੂੰ ਆਨੰਦਗੜ੍ਹ ਵਿੱਚ ਰਹਿਣ ਦੀ ਜਾਚ ਆ ਜਾਏ। ਦੇਖੋ ਜੋ ਬ੍ਰਹਿਮੰਡ ਵਿੱਚ ਏ ਉਹ ਕੁਛ ਪਿੰਡ ਵਿੱਚ ਏ। ਕਦੀ ਮੈਂ ਅਰਜ਼ ਕੀਤੀ ਸ਼ਾਇਦ ਤੇ ਪਿਛਲੀ ਵਾਰੀ ਵੀ, ਅੰਮ੍ਰਿਤਸਰ ਦੀ ਧਰਤੀ ਤੇ ਤੁਸੀਂ ਜਾਂਦੇ ਹੋ, ਇਹਨੂੰ ਅੱਤਕਥਨੀ ਨਾ ਸਮਝਿਓ। 5 ਸਰੋਵਰ ਮੇਰੇ ਗੁਰੂ ਨੇ ਦਿੱਤੇ ਤੇ ਉਹਨਾਂ 5 ਸਰੋਵਰਾਂ ਵਿੱਚੋਂ ਸਭ ਤੋਂ ਪਹਿਲਾ ਸਰੋਵਰ ਸੀ ਸੰਤੋਖ ਸਰ, ਉਸ ਤੋਂ ਅਗਲਾ ਸਰੋਵਰ ਸੀ ਅੰਮ੍ਰਿਤ ਸਰ, ਉਸ ਤੋਂ ਅਗਲਾ ਸਰੋਵਰ ਸੀ ਰਾਮ ਸਰ, ਉਸ ਤੋਂ ਅੱਗੇ ਸਰੋਵਰ ਸੀ ਵਿਵੇਕ ਸਰ, ਤੇ ਅਖੀਰਲਾ ਸਰੋਵਰ ਜਿਹੜਾ ਉਹਨੂੰ ਆਪਾਂ ਕਹਿੰਦੇ ਹਾਂ ਕੌਲ ਸਰ। ਥੋੜੀ ਜਿਹੀ ਇਕਾਗਰਤਾ ਗੁਰਮੁਖੋ ਬਖਸ਼ਿਓ। ਜਿਹੜੀ ਅਰਜ਼ ਮੈਂ ਆਪ ਨਾਲ ਕਰਕੇ ਅੱਜ ਜਾਣੀ ਚਾਹੁੰਦਾ, ਸਤਿਗੁਰੂ ਨੇ 5 ਸਰੋਵਰ ਦਿੱਤੇ ਗੁਰਮੁਖੋ, ਇਹ ਅਸਲ ਵਿੱਚ 5 ਸਰੋਵਰ ਸਾਡੇ ਅੰਦਰ ਦੀ ਵਿਆਖਿਆ ਪੈ ਕਰਦੇ। ਇਹਦਾ ਮਤਲਬ ਇਹ ਨਹੀਂ ਕਿ ਬਾਹਰੋਂ ਇਹਨਾਂ ਸਰੋਵਰਾਂ ਨੂੰ ਖੰਡਨ ਕਰ ਦਈਏ। ਤਵਾਰੀਖ ਦੇ ਪੰਨੇ ਪੜਿਓ, ਅੰਮ੍ਰਿਤਸਰ ਸਰੋਵਰ ਦਾ ਤੱਪ ਬਾਅਦ ਵਿੱਚ ਲੱਗਾ ਹੈ, ਪਹਿਲਾਂ ਮੇਰੇ ਖਜ਼ੂਰ ਨੇ ਸੰਤੋਖ ਸਰ ਬਣਾਇਆ ਸੀ। ਤੇ ਜਿੱਦਣ ਅੰਮ੍ਰਿਤ ਸਰੋਵਰ ਦਾ ਜਲ ਛੱਡਿਆ ਗਿਆ ਤੇ ਖੁਸ਼ਕ ਹੋ ਗਿਆ ਸਰੋਵਰ ਤੇ ਪਰਤ ਕੇ ਸੰਤੋਖ ਸਰ ਦੀ ਮਿੱਟੀ ਪਾਈ ਤੇ ਤਾਂ ਅੰਮ੍ਰਿਤ ਜਲ ਚੁੱਕਿਆ। ਗੁਰੂ ਨੇ ਕਿਹਾ ਜੇ ਤੂੰ ਖਿਰਦੇ ਕੌਲ ਦਾ ਖੇੜਾ ਚਾਹੁੰਦਾ ਹੈ ਤੇ ਸਭ ਤੋਂ ਪਹਿਲੀ ਗੱਲ ਤੇਰੇ ਅੰਦਰ ਸੰਤੋਖ ਹੋਣਾ ਚਾਹੀਦਾ। ਸੰਤੋਖ ਤੋਂ ਬਿਨਾਂ ਖਿਰਦਾ ਕੌਲ ਕਦੀ ਖੇੜ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਨੇ ਜਿੱਦਣ ਸਿੱਖ ਦੀ ਰਹਿਤ ਦਿੱਤੀ, ਆਪ ਕਹੋਗੇ ਰਹਿਤ ਸ਼ਬਦ ਕੇਵਲ ਗੁਰੂ ਗੋਬਿੰਦ ਸਿੰਘ ਜੀ ਲਈ ਨਹੀਂ, ਗੁਰੂ ਨਾਨਕ ਸਾਹਿਬ ਨੇ ਜਿੱਦਣ ਸੇਵਕ ਦੀ ਰਹਿਤ ਦਿੱਤੀ ਤੇ ਉਹਦੀ ਰਹਿਤ ਵਿੱਚ ਪਹਿਲੀ ਗੱਲ ਕੀ? ਸੇਵ ਕੀਤੀ ਸੰਤੋਖ ਹੀ, ਕਿ ਸੇਵਾਦਾਰ ਸੰਤੋਖੀ ਚਾਹੀਦਾ, ਉਹਦੇ ਅੰਦਰ ਸੰਤੋਖ ਹੋਵੇ। ਪਹਿਲਾ ਬਚਨ ਕੀਤਾ ਸੰਤੋਖ ਸਰ ਬਣਾਇਆ, ਸੰਤੋਖ ਸਰ ਤੇਰੇ ਅੰਦਰ ਸੰਤੋਖ ਹੋਵੇ ਤੇ ਨਾਮ ਅੰਮ੍ਰਿਤ ਟਿਕੇਗਾ। ਜਿੱਦਣ ਨਾਮ ਅੰਮ੍ਰਿਤ ਜਪਣ ਲੱਗ ਪਿਓ ਉਦਣ ਰਾਮ ਸਰ ਦੇ ਇਸ਼ਨਾਨ ਹੋਣਗੇ। ਜਿੱਦਣ ਰਾਮ ਸਰ ਦਾ ਅੰਦਰੋਂ ਇਸ਼ਨਾਨ ਕੀਤਾ ਉਦਣ ਤੇਰੇ ਅੰਦਰ ਵਿਵੇਕ ਪੈਦਾ ਹੋਵੇਗਾ ਤੇ ਜਿੱਦਣ ਵਿਵੇਕੀ ਤੂੰ ਬਣ ਗਿਆ ਸੱਚ ਜਾਣੀ ਉਦਣ ਬਾਅਦ ਤੇਰੇ ਹਿਰਦਾ ਕੌਲ ਖਿੜ ਜਾਵੇ। ਪੰਜ ਹੀ ਸਰੋਵਰ ਨੇ, ਸੰਤੋਖ ਸਾਰੇ, ਅੰਮ੍ਰਿਤ ਸਾਰੇ, ਰਾਮ ਸਾਰੇ, ਵਿਵੇਕ ਸਾਰੇ ਤੇ ਗੁਰੂ ਨੇ ਕਿਰਪਾ ਕੀਤੀ ਅਖੀਰ ਤੇ ਕੌਲ ਸਾਰੇ। ਭਾਵੇਂ ਇਹਨਾਂ ਦੀ ਤਵਾਰੀਖ ਵੱਖਰੀਏ ਪਰ ਤਰਤੀਬ ਦੇ ਕੇ ਦੇਖੋ ਅਸੀਂ ਖਿਰਦੇ ਦੇ ਕੌਲ ਦਾ ਵੀ ਖੇੜਾ ਚਾਹੁੰਦੇ। ਮੇਰੇ ਸਤਿਗੁਰੂ ਨੇ ਆਨੰਦਗੜ੍ਹ ਸਾਨੂੰ ਦਿੱਤਾ। ਪਹਿਲੀ ਗੱਲ ਸੀ ਕਿ ਜੇ ਆਨੰਦ ਤੱਕ ਪਹੁੰਚਣਾ ਚਾਹੁੰਦੇ ਸੱਚ ਜਾਣੋ ਸਿੱਖ ਦੀ ਮੰਜ਼ਿਲ ਵੀ ਇਹ। ਇਹੀ ਕਾਰਨ ਕਿ ਜਦੋਂ ਅਸੀਂ ਦੀਵਾਨ ਦੀ ਸਮਾਪਤੀ ਕਰਨੇ ਆ, ਘਰ ਪੁੱਤਰ ਦੀ ਦਾਰ ਰੱਬ ਨੇ ਦਿੱਤੀ ਹੋਵੇ ਤੇ ਉਹਦਾ ਸ਼ੁਕਰ ਕਰਨਾ ਹੋਵੇ ਤੇ ਅਰਦਾਸ ਤੋਂ ਪਹਿਲਾਂ ਕੀਰਤਨੀਏ ਗੁਰੂ ਕੇ ਵਜ਼ੀਰ ਪੜ੍ਹਦੇ ਨੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਕਿਤੇ ਪੁੱਤਰ ਦਾ ਵਿਆਹ ਹੋਵੇ ਤੇ ਪੜ੍ਹਦੇ ਹਾਂ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜੇ ਉਸੇ ਪੁੱਤਰ ਦੀ ਕਿਤੇ ਮੌਤ ਹੋ ਜਾਏ ਤੇ ਸਿੱਖ ਫਿਰ ਵੀ ਅਰਦਾਸ ਤੋਂ ਪਹਿਲਾਂ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਕਿਉਂਕਿ ਆਨੰਦ ਸਿੱਖ ਦੀ ਮੰਜ਼ਿਲ ਹੈ। ਗੁਰੂ ਨੇ ਅਖੀਰ ਤੇ ਜਿਹੜਾ ਕਿਲਾ ਦਿੱਤਾ ਉਹ ਆਨੰਦਗੜ੍ਹ ਤੇ ਸਭ ਤੋਂ ਉੱਚਾ ਵੀ ਕਿਲਾ ਇਹ ਸੀ। ਕਹਿਣ ਲੱਗੇ ਜੇ ਆਨੰਦਗੜ੍ਹ ਦਾ ਵਸਨੀਕ ਬਣੇ ਪਹਿਲੀ ਗੱਲ ਤੂੰ ਨਰਮੋਹਗੜ੍ਹ ਦਾ ਵਾਸੀ ਬਣੀ, ਤੇਰੇ ਅੰਦਰ ਮੋਹ ਦੀਆਂ ਤੰਦਾਂ ਨਾ ਹੋਣ, ਮੋਹ ਦੀਆਂ ਤੰਦਾਂ ਨੂੰ ਤੋੜ ਕੇ ਅੱਗੇ ਜਾਈ, ਤੇਰੇ ਕੋਲ ਮੋਹ ਤੋਂ ਰਹਿਤ ਹੋਵੇ ਅਗਲਾ ਤੇਰੇ ਲਈ ਕਿਲਾ ਹੋਵੇਗਾ ਹੋਲਗੜ੍ਹ। ਇੱਥੇ ਹੋਲਗੜ੍ਹ ਦਾ ਅਰਥ ਕੇਵਲ ਇਹ ਨਹੀਂ ਹੋਲੀ ਨਾਲ ਸੰਬੰਧਿਤ, ਦੋ ਸ਼ਬਦ ਨੇ ਹੋਲਾ ਮਹੱਲਾ, ਇਹ ਦੋਨੋਂ ਸ਼ਬਦਾਂ ਦੇ ਅਰਥ ਵੱਖਰੇ ਨੇ। ਹੋਲੇ ਦਾ ਅਰਥ ਹੁੰਦਾ ਹੈ ਹਮਲਾ ਕਰਨਾ ਤੇ ਮਹੱਲੇ ਦਾ ਅਰਥ ਹੁੰਦਾ ਹੈ ਉਹ ਥਾਂ ਜਿੱਥੇ ਹਮਲਾ ਕੀਤਾ ਜਾਣਾ। ਹੋਲੇ ਤੇ ਮਹੱਲੇ ਦੇ ਅਰਥ ਹੀ ਇਹ ਨੇ, ਹੋਲਾ ਹਮਲਾ ਅਤੇ ਹਮਲੇ ਦੀ ਥਾਂ। ਜਿੱਦਣ ਤੂੰ ਮੋਹ ਤੋਂ ਉੱਪਰ ਉੱਠੇਗਾ ਤੇ ਤੈਨੂੰ ਸਮਝ ਪੈ ਜਾਏਗੀ ਕਿ ਅੰਦਰ ਦੇ ਦੁਸ਼ਮਣਾਂ ਨਾਲ ਟਾਕਰਾ ਕਿਵੇਂ ਕਰਨਾ ਤੇ ਕਿਹੜੀ ਥਾਂ ਤੇ ਪੈਂਤੜਾ ਬਣ ਕੇ ਤੂੰ ਇਹਨਾਂ ਨੂੰ ਰੋਕਣਾ। ਨਰਮੋਹਗੜ੍ਹ ਚੋਂ ਨਿਕਲੀ ਖੋਲਗੜ੍ਹ ਹੋਵੇਗਾ, ਖੋਲਗੜ੍ਹ ਜਿਹਨੂੰ ਹਮਲਾ ਰੋਕਣ ਦੀ ਜਾਚ ਜਿਹਨੇ ਸਿੱਖਣੀ ਹੈ ਉਹਦੇ ਕੋਲ ਲੋਹਗੜ੍ਹ ਹੋਣਾ ਅਤਿ ਜ਼ਰੂਰੀ। ਮਜ਼ਬੂਤ ਕਿਲਾ ਹੋਵੇ, ਤੇਰੇ ਕੋਲ ਨਾਮ ਦੇ ਸ਼ਸਤਰ ਹੋਣ ਤੇ ਜਦੋਂ ਤੇਰੇ ਕੋਲ ਕਿ ਤੂੰ ਲੋਹਗੜ੍ਹ ਤੋਂ ਅੱਗੇ ਨਿਕਲੇ ਤੇ ਸੱਚ ਜਾਣੀ ਫਿਰ ਫਤਿਹ ਤੇਰੇ ਪੈਰ ਚੁੰਮੇਗੀ, ਫਤਿਹਗੜ੍ਹ ਚੋਂ ਨਿਕਲੇਗਾ ਤੇ ਜਿੱਦਣ ਤੂੰ ਫਤਿਹਗੜ੍ਹ ਨੂੰ ਫਤਿਹ ਅੰਦਰੋਂ ਫਤਿਹ ਕਰ ਲਿਆ ਸੱਚ ਜਾਣੀ ਉਦਣ ਤੇਰੇ ਸਿਰ ਤੇ ਕੇਸਾਂ ਦੀ ਨਿਸ਼ਾਨੀ ਹੋਵੇਗੀ ਤੇ ਕੇਸ ਕਹਿਣਗੇ ਇਹ ਉਹ ਬੰਦਾ ਜਿਹਨੇ ਮੋਹ ਨੂੰ, ਜਿਹਨੇ ਖਮਲੇ ਨੂੰ ਰੋਕਿਆ, ਜਿਹਨੇ ਫਤਿਹ ਪਾਈ ਤੇ ਕੇਸਾਂ ਵਾਲਾ ਆਪਣੇ ਅੰਦਰ ਨੂੰ ਜਿੱਤ ਕੇ ਬੈਠਾ। ਇਹਦੇ ਅਰਥ ਕੀਤੇ ਸਿਆਣਿਆਂ ਨੇ ਕੇਸ਼ਗੜ੍ਹ ਤੇ ਕੇਸ਼ਗੜ੍ਹ ਤੋਂ ਅਗਲਾ ਕਿਲਾ ਹੈ ਆਨੰਦਗੜ੍ਹ ਤੇ ਆਨੰਦਪੁਰ ਦੇ ਸਭ ਕਿਲਿਆਂ ਤੋਂ ਉੱਚਾ ਹੈ। ਤੇ ਸੱਚ ਜਾਣੋ ਆਨੰਦ ਦੀ ਵਿਆਖਿਆ ਕੀ? ਪਿਛਲੇ ਦਿਨ ਇਹ ਕਰਜ਼ ਕੀਤੀ, ਅਸੀਂ ਆਮ ਤੌਰ ਤੇ ਸ਼ਬਦ ਵਰਤਨੇ ਆਨੰਦ। ਆਨੰਦ ਦਾ ਅਰਥ ਕੇਵਲ ਖੁਸ਼ੀ ਨਹੀਂ, ਦੇਖੋ ਧੰਨ ਗੁਰੂ ਅਮਰਦਾਸ ਜੀ ਦਾ ਬਚਨ ਕਦੀ ਨਾ ਭੁੱਲਿਓ, ਆਨੰਦ ਦੀ ਪਰਿਭਾਸ਼ਾ ਕੀ? ਅਸੀਂ ਇੱਕ ਤਾਂ ਪੜ੍ਹਨੇ ਆਨੰਦ ਭਇਆ ਮੇਰੀ ਮਾਏ, ਦੂਜਾ ਆਪਾਂ ਪੜ੍ਹਨੇ ਆਨੰਦ ਸੁਣੋ ਵੱਡ ਭਾਗੀਓ। ਹੁਣ ਅਸਲ ਵਿੱਚ ਆਨੰਦ ਹੈ ਕੀ? ਮੇਰੇ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਆਨੰਦ ਕੀ? ਜਿਨ੍ਹਾਂ ਤੇ ਤੂੰ ਕਿਰਪਾ ਕਰਕੇ ਅੰਦਰ ਦੇ ਪਾਪ ਕੱਟ ਦੇਵੇਂ ਤੇ ਉਹਨਾਂ ਦੇ ਅੰਦਰ ਤੂੰ ਗਿਆਨ ਦਾ ਕਿਰਪਾ ਕਰਕੇ ਸੁਰਮਾ ਪਾ ਦੇਵੇਂ, ਗਿਆਨ ਦਾ ਅੰਜਨ ਦੇ ਦੇ, ਉਹਨਾਂ ਦੀ ਦ੍ਰਿਸ਼ਟੀ ਬ੍ਰਹਮ ਗਿਆਨੀਆਂ ਵਾਲੀ ਹੋਵੇ। ਕਰ ਕਿਰਪਾ ਕਿਲ ਵੀ ਕੱਟੇ ਗਿਆਨ ਅੰਜਨ ਸਾਰਿਆਂ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਓ। ਤਿਨਕਾ ਦਾ ਸ਼ਬਦ ਜਿਹੜਾ ਅਰਥ ਹੈ, ਸ਼ਬਦ ਦਾ ਅਰਥ ਇਹ ਨਹੀਂ ਕਿ ਜਿਹੜਾ ਬਾਣੀ ਦਾ ਸ਼ਬਦ ਹੈ ਇੱਥੇ ਸ਼ਬਦ ਅਰਥ ਬੋਲ ਉਹਨਾਂ ਦੇ ਬੋਲ ਗੁਰੂ ਨੇ ਸਵਾਰ ਦਿੱਤੇ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਉਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਪੂਰੇ ਆਨੰਦ ਸਾਹਿਬ ਦੀ ਪਰਿਭਾਸ਼ਾ ਇਹਨਾਂ ਚਾਰ ਤੁਕਾਂ ਵਿੱਚ ਸਾਹਿਬ ਨੇ ਕਹੀ। ਗੁਰਮੁਖੋ ਜਿਹੜੀ ਅਰਜ਼ ਮੈਂ ਕਰ ਰਿਹਾ ਸਾਂ ਕਿ ਬਾਣੀ ਅੰਦਰ ਨੂੰ ਸਪਰਸ਼ ਕਰਦੀ, ਜੇ ਇਹ ਕਹੀਏ ਬਾਣੀ ਸੁਣਨ ਦਾ ਪੜ੍ਹਨ ਦਾ ਲਾਭ ਨਹੀਂ। ਗੁਰਮੁਖੋ ਕਦੀ ਬੀਬੀ ਅਮਰੋ ਬਾਣੀ ਪੜ੍ਹਦੀ ਏ ਤੇ ਬਾਬੇ ਅਮਰਦਾਸ ਦੇ ਕੰਨਾਂ ਵਿੱਚ ਬਾਣੀ ਨਾ ਪੈਂਦੀ ਤੇ ਸ਼ਾਇਦ ਬਾਬਾ ਅਮਰਦਾਸ ਕਦੀ ਗੁਰੂ ਅੰਗਦ ਸਾਹਿਬ ਦੇ ਘਰ ਵਿੱਚ ਆਉਂਦੇ। ਭਾਈ ਜੋਧ ਬਾਣੀ ਪਿਆ ਪੜ੍ਹਦਾ, ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਪੈਂਦੀ ਏ, ਤੇ ਜੇ ਕਿਤੇ ਬਾਣੀ ਦਾ ਸ਼ਬਦ ਕੰਨਾਂ ਵਿੱਚ ਨਾ ਪੈਂਦਾ ਤੇ ਸ਼ਾਇਦ ਭਾਈ ਲਹਿਣਾ ਕਰਤਾਰਪੁਰ ਆਉਂਦੇ। ਬਾਬੇ ਨੇ ਇੱਕੋ ਸ਼ਬਦ ਗਾਇਆ ਕਿ ਸੱਜਣ ਸੇਈ ਨਾਲ ਮੈਂ ਸ਼ਬਦ ਬਾਣੀ ਕੰਨਾਂ ਵਿੱਚ ਪਈ, ਬਾਣੀ ਸਪਰਸ਼ ਕੀਤੀ ਤੇ ਉਹਦੀ ਜ਼ਿੰਦਗੀ ਵਿੱਚ ਤਬਦੀਲੀ ਆ ਗਈ। ਸ਼ਬਦ ਸਨ ਕਿ ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਧਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ। ਦੇਖੋ ਅੰਦਰ ਖੇੜਾ ਹੋਵੇ ਉਮਾ ਹੋਵੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਫਿਰ ਕਹਿਣ ਲੱਗੇ ਖਿੰਨ ਰਮ, ਥੋੜਾ ਜਿਹਾ ਸਮਾਂ ਕਿਤੇ ਬਾਣੀ ਨਾਲ ਜੁੜ ਕੇ ਤਾਂ ਦੇਖ ਮਣਾ, ਹੁਣ ਜੁੜੀਏ ਕਿਵੇਂ। ਦੇਖੋ ਮਨ ਜਿਹੜਾ ਇਹ ਇੰਨਾ ਅਵੈੜ ਹੈ, ਜਿਵੇਂ ਗੁਰਮਤ ਕਹਿ ਕੇ ਗਏ ਟਿਕਦੇ ਹੀ ਨਹੀਂ, ਇਹਦੇ ਅੰਦਰ ਕਦੀ ਨਹੀਂ ਜੇ ਟਿਕਾ, ਇਹਨੇ ਕਦੀ ਨਹੀਂ ਟਿਕਣਾ, ਇਹ ਤਾਂ ਸੁੱਤਿਆਂ ਵੀ ਸੁਪਨੇ ਲਈ ਜਾਂਦਾ, ਜਾਗਦੇ ਇਹਨੇ ਕਿੱਥੇ ਟਿਕ ਜਾਂਦਾ। ਇਹ ਤਾਂ ਇੰਨਾ ਕੁ ਚੰਚਲ, ਸਿਆਣੇ ਕਹਿੰਦੇ ਨੇ ਪਾਰੇ ਨਾਲੋਂ ਵੱਧ ਚੰਚਲ, ਇਹਦੇ ਅੰਦਰ ਟਿਕਾ ਕਿਵੇਂ। ਹਜ਼ੂਰ ਨੇ ਕਿਰਪਾ ਕੀਤੀ, ਕਹਿੰਦੇ ਨੇ ਜਦੋਂ ਬਾਣੀ ਪੜ੍ਹਨੀ ਆ ਨਾ, ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਉਂਦਾ ਵਾਰਾਂ ਤੇ ਵਧੀਕ ਵਿੱਚ, ਹਜ਼ੂਰ ਕਹਿੰਦੇ ਨੇ ਪਤੀ ਪਰਦੇਸ਼ ਗਏ, ਸਤਿਗੁਰੂ ਦੀ ਬਾਣੀ ਤੋਂ ਬਾਹਰ ਨੇ, ਪਤੀ ਪਰਦੇਸ਼ ਗਿਆ, ਉਹਦਾ ਸੁਨੇਹਾ ਮਿਲਿਆ ਕਿ ਵਾਪਸ ਆ ਰਿਹਾ ਤੇ ਪੁਰਾਤਨ ਸਮੇਂ ਦੀ ਘਟਨਾ। ਕਹਿਣ ਲੱਗੇ ਉਸ ਸੁਹਾਗਣ ਨੇ, ਉਸ ਪਤੀ ਵਰਤਾ ਇਸਤਰੀ ਨੇ ਸਭ ਤੋਂ ਪਹਿਲਾਂ ਕੰਮ ਕੀਤਾ, ਆਪਣੇ ਘਰ ਨੂੰ ਉਹਨੇ ਸਵਾਰਨਾ ਸ਼ੁਰੂ ਕੀਤਾ। ਹਾਲਾਂਕਿ ਕਿ ਘਰ ਤਾਂ ਰੋਜ਼ ਵੀ ਸਫਾਈ ਹੁੰਦੀ ਏ, ਪਰ ਅੱਜ ਪਿਆਰੇ ਨੇ ਆਉਣਾ, ਘਰ ਦੀ ਸਫਾਈ ਹੋਈਏ ਤੇ ਜਿਹੜਾ ਸਿੱਖਾ ਤੂੰ ਰੋਜ਼ ਨਿਤਨੇਮ ਕਰਨਾ ਨਾ, ਸੱਚ ਜਾਣੀ ਇਹ ਖਿਰਦੇ ਘਰ ਦੀ ਸਫਾਈ ਕਰਨਾ, ਕੀ ਪਤਾ ਤੇਰੇ ਪਿਆਰੇ ਨੇ ਕਿੱਦਣ ਘਰ ਵਿੱਚ ਆ ਕੇ ਪ੍ਰਵੇਸ਼ ਕਰ ਜਾ। ਪ੍ਰੋਫੈਸਰ ਪੂਰਨ ਸਿੰਘ ਉਹਨੇ ਇੱਕ ਗੱਲ ਬੜੀ ਸੋਹਣੀ ਕਹੀ, ਆ ਪੜ੍ਹੇ ਲਿਖੇ ਸੱਜਣ ਬੈਠੇ ਹੋ, ਉਹ ਕਹਿੰਦੇ ਨੇ ਉਹਨਾਂ ਇੱਕ ਬਹੁਤ ਪੁਰਾਣਾ ਲੇਖ ਲਿਖਿਆ ਸੀ ਅੰਗਰੇਜ਼ੀ ਵਿੱਚ ਸੀ ਮਾਈ ਬਾਬਾ, ਉਹਦਾ ਤਰਜਮਾ ਕੀਤਾ ਗਿਆ ਮੈਂਡੜਾ ਬਾਬਾ, ਬੜੇ ਸੋਹਣੇ ਸ਼ਬਦ ਦਿੱਤੇ ਮੈਂਡੜਾ ਬਾਬਾ। ਉਹ ਕਹਿੰਦੇ ਸਿੱਖਾਂ ਤੈਨੂੰ ਕਿਉਂ ਕਿਹਾ ਤੂੰ ਰੋਜ਼ ਸੰਗਤ ਵਿੱਚ ਆ ਕੇ ਕੀਰਤਨ ਸੁਣ, ਕਿਉਂ ਕਿਹਾ ਤੂੰ ਰੋਜ਼ ਆ ਕੇ ਸੰਗਤ ਵਿੱਚ ਬਾਣੀ ਸੁਣ। ਕਹਿੰਦੇ ਨੇ ਤੂੰ ਰੋਜ਼ ਕੀਰਤਨ ਸੁਣੀ, ਰੋਜ਼ ਬਾਣੀ ਸੁਣੀ, ਜਿੱਦਣ ਕਿਤੇ ਬਾਣੀ ਅੰਦਰ ਨੂੰ ਸਪਰਸ਼ ਕਰ ਗਈ ਤੇਰਾ ਅੰਦਰ ਟਿਕ ਜਾਣਾ, ਤੇ ਗੁਰੂ ਨਾਨਕ ਸਾਹਿਬ ਰੋਜ਼ ਸੰਗਤ ਵਿੱਚ ਆਉਂਦੇ ਨੇ, ਜਿਹੜੇ ਖਿਰਦੇ ਟਿਕ ਜਾਂਦੇ ਨੇ ਉਹਨਾਂ ਦੀ ਸੁਰਤ ਨੂੰ ਆਪਣੇ ਨਾਲ ਹੀ ਲੈ ਜਾਂਦੇ, ਉਹ ਖਿਰਦਾ ਕਦੀ ਵਿਛੜਦਾ ਨਹੀਂ। ਆਪਾਂ ਕਹਾਂਗੇ ਕਵੀ ਦੀ ਉਡਾਰੀ ਹੋ ਸਕਦੀ ਹੈ, ਨਹੀਂ, ਸਾਹਿਬ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਸੰਗਤ ਵਿੱਚ ਸਾਈ ਨਹੀਂ ਵੱਸਦਾ। ਹਜ਼ੂਰ ਨੂੰ ਪੁੱਛਿਆ, ਕਹਿਣ ਲੱਗੇ ਪਤੀ ਆਉਣਾ, ਘਰ ਦੀ ਸਫਾਈ ਕੀਤੀ ਤੇ ਭੋਜਨ ਤਾਂ ਅੱਗੇ ਵੀ ਰੋਜ਼ ਬਣਦਾ ਸੀ, ਅੱਜ ਸਭ ਤੋਂ ਪਹਿਲਾਂ ਕੰਮ ਕੀਤਾ, ਇੰਨੀ ਇਕਾਗਰਤਾ ਨਾਲ ਭੋਜਨ ਤਿਆਰ ਕੀਤਾ, ਪਤੀ ਆਵੇ ਭੋਜਨ ਛਕੇ, ਛੱਕ ਕੇ ਉਹਦਾ ਖਿਰਦਾ ਪ੍ਰਸੰਨ ਹੋ ਜਾਏ। ਗੁਰੂ ਅਮਰਦਾਸ ਕਹਿੰਦੇ ਨੇ ਬਾਣੀ ਰੋਜ਼ ਪੜ੍ਹੀ, ਕਦੀ ਬਾਣੀ ਛੱਡੀ ਨਾ, ਬਾਣੀ ਛੱਡ ਦੇਗਾ ਤੇਰੇ ਪੱਲੇ ਰਹਿਣਾ ਕੁਛ ਨਹੀਂ। ਗੁਰਮੁਖੋ ਨਾਮ ਬਾਣੀ ਨੇ, ਜਿਹੜੀ ਬਾਣੀ ਇਹ ਪੈਦਾ ਕਿੱਥੋਂ ਹੋਈ? ਆਪ ਸਿਆਣੇ ਬੈਠੇ ਹੋ ਸਮਝਣ ਵਾਲੇ, ਨਾਮ ਕਰਕੇ ਬਾਣੀ ਦਾ ਜਨਮ ਹੋਇਆ, ਜਿਤਨੀ ਬਾਣੀ ਇਹ ਨਾਮ ਵਿੱਚੋਂ ਪੈਦਾ ਹੋਈ, ਨਾਮ ਜਪ ਜਪ ਕੇ ਜਦੋਂ ਭਗਤ ਨਾਮੀ ਤੱਕ ਪਹੁੰਚੇ ਤੇ ਜੋ ਕੁਝ ਸਾਈਂ ਦੇ ਦਰ ਤੇ ਵੇਖਿਆ ਉਹਨਾਂ ਨੇ ਬਾਣੀ ਦੇ ਰੂਪ ਵਿੱਚ ਸਾਨੂੰ ਦੇ ਦਿੱਤਾ। ਬਾਣੀ ਦਾ ਜਨਮ ਨਾਮ ਵਿੱਚੋਂ ਹੋਇਆ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਆਪ ਰੋਜ਼ ਜਪਜੀ ਪੜ੍ਹਦੇ ਹੋ, ਜਪਜੀ ਸਾਹਿਬ ਦੀ ਬਾਣੀ, ਅੱਜ ਤੀਕਰਾਂ ਕਦੀ ਅਸੀਂ ਕਹਿੰਦੇ ਹਾਂ ਰੱਬ ਤੋਂ ਵੱਡੀ ਕੋਈ ਚੀਜ਼ ਹੈ? ਕਦੀ ਨਹੀਂ ਕਹਿੰਦੇ। ਸਾਰੀ ਬਾਣੀ ਪੜ੍ਹੀ, ਇੱਕੋ ਗੱਲ ਕਹਿੰਦੇ ਹਾਂ, ਵੱਡੀ ਖੂਹ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ। ਆਪਾਂ ਪੜ੍ਹਨੇ ਹਾਂ ਕਿ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਪੇਖਿਓ ਰੀ ਮੋਹਣ ਸਭ ਤੇ ਉੱਚਾ, ਇਹਦਾ ਮਤਲਬ ਉਹ ਉੱਚਾ ਕੋਈ ਨੀ,
ਗੁਰੂ ਅਮਰਦਾਸ ਕਹਿੰਦੇ ਨੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਉਹ ਉੱਚਾ ਹੈ ਤੂੰ ਵੱਡਾ ਹੈ, ਪਰ ਇੱਕ ਥਾਂ ਤੇ ਕਹਿੰਦੇ ਨੇ ਐਵੇਂ ਨਾ ਕਹੀ ਜਾ ਮੈਂ ਵੱਡਾ ਵਾਂ, ਤੇਰੇ ਤੋਂ ਵੱਡਾ ਵੀ ਕੋਈ ਹੈ। ਮਹਾਰਾਜ ਉਹਦੇ ਤੋਂ ਵੱਡੀ ਕਿਹੜੀ ਚੀਜ਼ ਹੈ ਜਿਹੜਾ ਇੰਨਾ ਉੱਚਾ ਇੰਨਾ ਵੱਡਾ? ਮੇਰੇ ਗੁਰੂ ਨਾਨਕ ਸਾਹਿਬ ਨੇ ਇੱਕੋ ਤੁਕ ਵਿੱਚ ਉੱਤਰ ਦਿੱਤਾ, ਕਹਿਣ ਲੱਗੇ ਕੋਈ ਬੰਦਾ ਵੱਡਾ ਨਹੀਂ, ਕੋਈ ਰਾਜਾ ਵੱਡਾ ਨਹੀਂ, ਕੋਈ ਦੁਨੀਆਂ ਦੀ ਥਿਊਰੀ ਵੱਡੀ ਨਹੀਂ। ਕਹਿਣ ਲੱਗੇ ਜੇ ਵੱਡਾ ਹੈ ਤੇ ਕੇਵਲ ਵੱਡੇ ਤੋਂ ਵੱਡਾ ਉਹਦਾ ਨਾਮ ਹੈ। ਆਹ ਪੜ੍ਹਦੇ ਹੋ ਵੱਡਾ ਸਾਹਿਬ ਉੱਚਾ ਥਾਓ, ਤੇ ਅਗਲੀ ਤੋਕੇ ਉੱਚੇ ਉੱਪਰ ਉੱਚਾ ਨਾਓ। ਜੇ ਤੂੰ ਉੱਚਾ ਹੈ ਤੇ ਸੱਚ ਜਾਣੀ ਨਾਮ ਤੇਰੇ ਤੋਂ ਉੱਚਾ ਹੈ। ਜਦੋਂ ਕੋਈ ਨਾਮ ਦੀ ਪੌੜੀ ਲਾ ਕੇ ਚੜ੍ਹਦਾ ਉੱਚੇ ਤੱਕ ਪਹੁੰਚ ਜਾਂਦਾ। ਉਹਨੂੰ ਸਾਹਿਬ ਨੇ ਕਿਹਾ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੱਡ ਉੱਚਾ ਹੋਵੇ ਕੋਈ ਕਿਸ ਉੱਚੇ ਕੋ ਜਾਣਾ ਸੋਏ। ਪਰ ਦੇਖੋ ਅੰਦਰੋਂ ਮੈਂ ਕਿੰਨੀ ਮਾੜੀ ਮਤਾ ਸਮਝੀ ਕਿ ਮੈਂ ਵੱਡੇ ਨਾਲ ਜੁੜ ਗਿਆ, ਨਾਮ ਮੇਰੀ ਆਪਣੀ ਕਮਾਈ। ਜੇ ਵੱਡ ਆਪ ਜਾਣਾ ਆਪ ਆਪ, ਤੇ ਅਗਲੇ ਤਿੰਨ ਸ਼ਬਦ ਕਦੀ ਨਾ ਭੁੱਲਿਓ। ਵੈਸੇ ਇਹਨਾਂ ਤਿੰਨ ਅੱਖਰਾਂ ਦੀ ਵਿਆਖਿਆ ਕਰ ਲਈਏ। ਕਹਿਣ ਲੱਗੇ ਨਾਨਕ ਨਦਰੀ ਕਰਮੀ ਦਾਤ। ਦੇਖ ਨਾਮ ਮਿਲਦਾ ਉਹਦੀ ਨਦਰ ਨਾਲ, ਨਾਮ ਮਿਲਦਾ ਕਰਮ ਦਰ ਤੇ ਆਪਣੇ ਕਰਮ ਨੀ ਉਹਦੀ ਬਖਸ਼ਿਸ਼ ਨਾਲ। ਤੇ ਤੀਜਾ ਸ਼ਬਦ ਵਰਤਿਆ ਦਾਤ, ਜਿਹੜੀ ਚੀਜ਼ ਨਦਰ ਨਾਲ ਮਿਲੇ ਕਰਮ ਨਾਲ ਮਿਲੇ ਸੱਚ ਜਾਣੀ ਉਹਦੇ ਤੇ ਆਪਣਾ ਹੱਕ ਨੀ ਹੁੰਦਾ, ਇਹ ਦਾਤਾਰ ਦੀ ਆਪਣੀ ਰਹਿਮਤ ਹੁੰਦੀ। ਨਾਮ ਉਹਦੀ ਰਹਿਮਤ ਹੋਵੇ ਨਾ। ਜਿਹੜੀ ਅਰਥ ਮੈਂ ਕਰ ਰਿਹਾ ਸੀ ਪ੍ਰਮਾਣ ਦੇ ਕੇ ਸਮਾਪਤੀ ਕਰਾਂ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਪਤੀ ਨੇ ਆਉਣਾ, ਘਰ ਭੋਜਨ ਤਿਆਰ ਕੀਤਾ ਤੇ ਦੇਖ ਸਿੱਖਾਂ ਤੂੰ ਇਸ ਤਰ੍ਹਾਂ ਰੋਜ਼ ਬਾਣੀ ਪੜ੍ਹੀ, ਅੱਜ ਵੀ ਮੇਰੇ ਹਿਰਦੇ ਵਿੱਚ ਨਾਮ ਨੇ ਸਪਰਸ਼ ਕਰ ਜਾਣਾ। ਕਹਿਣ ਲੱਗੇ ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ, ਵਾਰਾਂ ਤੇ ਵਧੀਕ ਪੁਰਖ ਹੈ ਕਰ ਭਗਤੀ ਨਾਰ। ਇੱਥੇ ਭਗਤੀ ਦਰ ਸਿਮਰਨ ਨਹੀਂ, ਭਗਤੀ ਨਾਰ ਕੱਠਾ ਪਾਠ ਕਰਕੇ ਅਰਥ ਕਰਾਂਗੇ ਕਿ ਪਤੀ ਦੇ ਲਈ ਭਾਵਨਾ ਰੱਖਣ ਵਾਲੀ ਇਸਤਰੀ। ਜੋ ਪੁਰਖ ਹੈ ਕਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਪਾਏ, ਬਹੁ ਰਸ ਸਾਲ ਨੇ ਸਵਾਰ ਦੀ, ਖੱਟ ਰਸ ਮਿੱਠੇ ਪਾਏ, ਤਿਉ ਬਾਣੀ ਭਗਤ ਸਲਾਹੇ ਦੇ, ਹਰ ਨਾਮਾ ਚਿਤ ਲਾਏ। ਇਸੇ ਤਰ੍ਹਾਂ ਭਗਤ ਜਿਹੜੇ ਨੇ ਉਹ ਬਾਣੀ ਨੂੰ ਸਲਾਉਂਦੇ ਨੇ, ਨਾਮ ਵਿੱਚ ਚਿਤ ਜੋੜਦੇ ਨੇ। ਮੈਂ ਅਰਜ਼ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ ਖਿਨ ਰਮ, ਥੋੜਾ ਜਿਹਾ ਸਮਾਂ ਬਾਣੀ ਨਾਲ ਜੁੜ ਗੁਰ ਗਮ, ਤੇਰੀ ਪਹੁੰਚ ਗੁਰੂ ਤੱਕ ਹੋ ਜਾਏਗੀ। ਹਰ ਕੰਠ ਨਾਨਕ ਔਰ ਖਾਰੀ ਰੇ, ਆਪਣੇ ਗਲੇ ਦਾ ਹਾਰ ਤੂੰ ਗੁਰੂ ਕੀ ਬਾਣੀ ਨੂੰ ਬਣਾਏ। ਜਦੋਂ ਬਾਣੀ ਪੜਾਂਗੇ, ਜਿਹੜੀ ਗੱਲ ਗੁਰਮੁਖ ਕਹਿ ਕੇ ਗਏ ਉਹ ਅਤ ਜ਼ਰੂਰੀ, ਚਿੱਤ ਲਾਣ ਤੋਂ ਬਿਨਾਂ, ਇਕਾਗਰਤਾ ਤੋਂ ਬਿਨਾਂ ਫਾਲੀ ਫਲੀ ਪੁੱਤ ਕੋਈ ਚੀਜ਼ ਨਹੀਂ ਹੁੰਦੀ। ਇੱਥੋਂ ਤੱਕ ਕਦੀ ਤੱਕਿਓ ਕਿ ਆਪਾਂ ਪ੍ਰਸ਼ਾਦਾ ਛਕਦੇ ਹੋਈਏ ਤੇ ਨਾਲ ਪੇਪਰ ਵੀ ਪੜ੍ਹਦੇ ਹੋਈਏ, ਉਹੀ ਦੋ ਪ੍ਰਸ਼ਾਦੇ ਛਕ ਕੇ ਮਨ ਤ੍ਰਿਪਤ ਹੋ ਜਾਂਦਾ ਹੈ। ਬੇਧਿਆਨੇ ਬੰਦਾ ਤਿੰਨ ਪ੍ਰਸ਼ਾਦੇ ਵੀ ਛਕ ਕੇ ਕਹਿੰਦਾ ਪਤਾ ਨੀ ਰੋਟੀ ਖਾਧੀ ਕਿ ਨਹੀਂ। ਧਿਆਨ ਤੋਂ ਬਿਨਾਂ ਤੇ ਖਾਧੀ ਰੋਟੀ ਵੀ ਅਸਰ ਨਹੀਂ ਕਰਦੀ। ਮੇਰੇ ਕਲਗੀਧਰ ਜੀ ਨੇ ਇੱਕ ਬਚਨ ਕਿਹਾ ਸੀ, ਕਹਿ ਕੇ ਸਮਾਪਤੀ ਕਰਨਾ, ਥੋੜੀ ਜਿਹੀ ਇਕਾਗਰਤਾ ਬਖਸ਼ਿਆ ਜੇ। ਉਹ ਬਚਨ ਸੀ ਕਿ ਦੇਖ ਗੁਰੂ ਦੀ ਹਜ਼ੂਰੀ ਵਿੱਚ ਬਾਣੀ ਪੜੀ, ਹਜ਼ੂਰੀ ਨਾ ਕਦੀ ਭੁੱਲੀ। ਤੇ ਹਜ਼ੂਰੀ ਦਾ ਮਤਲਬ ਕੇਵਲ ਆ ਚਾਰ ਦੀਵਾਰੀ ਨਹੀਂ, ਹਜ਼ੂਰੀ ਦਾ ਮਤਲਬ ਕੋਈ ਥਾਂ ਐਸੀ ਨਾ ਹੋਵੇ ਜਿੱਥੇ ਰੱਬ ਮੇਰ ਕਰੇ ਤੈਨੂੰ ਸਾਈ ਦੀ ਅਣਹੋਂਦ ਪ੍ਰਤੀਤ ਹੋਵੇ। ਇਹੀ ਕਾਰਨ ਕਿ ਜਦੋਂ ਅਸੀਂ ਗੁਰਮਤ ਦੀ ਗੱਲ ਕਰਨੇ ਆ ਕਿ ਗੁਰਮਤ ਨੇ ਕਿਹਾ ਵੀ ਧਰਮ ਗੁਰਦੁਆਰੇ ਤੱਕ ਸੀਮਤ ਹੈ, ਇਹੀ ਤੇ ਇੱਕ ਦੁਖਾਂ ਤੇ ਜਿੰਨੀ ਦੇਰ ਤੱਕ ਧਰਮ ਸੜਕ ਤੇ ਨਹੀਂ ਜਾਂਦਾ, ਜਿੰਨੀ ਦੇਰ ਤੱਕ ਧਰਮ ਸਾਡੇ ਕੰਮ ਵਿੱਚ ਨਹੀਂ ਜਾਂਦਾ, ਉਨੀ ਦੇਰ ਤੱਕ ਜੀਵਨ ਪਲਟਣੇ ਨਹੀਂ। ਗੁਰਦੁਆਰੇ ਤੱਕ ਕਹਿਣਾ ਵੀ ਵੇਖੋ ਇਹ ਗੁਰਦੁਆਰਾ ਜੇ ਸੱਚੀ ਗੱਲ ਕਰਿਓ ਇਹਦਾ ਮਤਲਬ ਚੁਰਸਤੇ ਵਿੱਚ ਝੂਠ ਬੋਲੋ ਨਹੀਂ। ਸਿੱਖ ਦੀਆਂ ਦੋ ਤਸਵੀਰਾਂ ਨਹੀਂ ਹੋ ਸਕਦੀਆਂ। ਜੇ ਉਹ ਇੱਥੇ ਧਰਮੀ ਹੈ, ਬਾਬਾ ਧਰਮਸ਼ਾਲਾ ਵਿੱਚ ਬੈਠ ਕੇ ਵੀ ਧਰਮੀ ਸੀ, ਤੇ ਜੇ ਕਿਤੇ ਮੱਕੇ ਗਏ ਤਾਂ ਵੀ ਧਰਮੀ ਹੈ, ਜੇ ਮੰਦਰ ਵਿੱਚ ਗਏ ਨੇ ਤਾਂ ਵੀ ਧਰਮੀ ਨੇ। ਹਜ਼ੂਰ ਨੇ ਇੱਕੋ ਗੱਲ ਕਹੀ, ਅਨੰਦਪੁਰ ਸਾਹਿਬ ਦੀ ਘਟਨਾ, ਪਹਿਰੇਦਾਰ ਖਲੋਤੇ ਨੇ ਤੇ ਨਾਲ ਦੇ ਪਿੰਡ ਵਿੱਚ ਇੱਕ ਸਾਂਗ ਸੀ। ਆਪ ਸਿਆਣੇ ਸਮਝਦੇ ਹੋ ਕਿ ਪੁਰਾਣੇ ਸਮੇਂ ਰਾਜਿਆਂ ਮਹਾਰਾਜਿਆਂ ਦੇ ਭਗਤਾਂ ਦੇ ਸਾਂਗ ਉਤਾਰੇ ਜਾਂਦੇ ਸਨ, ਜਿਵੇਂ ਅੱਜ ਕੱਲ ਆਪਾਂ ਰਾਮ ਲੀਲਾ ਕਹਿ ਸਕਦੇ ਹਾਂ। ਪਹਿਰੇਦਾਰ ਖਲੋਤੇ ਨੇ, ਦੋ ਉਹਨਾਂ ਦੇ ਜਥੇ ਬਣ ਗਏ। ਇੱਕ ਕਹਿੰਦਾ ਚਲੋ ਕਿਹੜਾ ਦਰਵਾਜ਼ਾ ਖੁੱਲਣਾ ਕਿ ਆਪਾਂ ਚੱਲ ਕੇ ਸਾਂਗ ਦੇਖ ਕੇ ਆਈਏ, ਦੂਜੇ ਕਹਿੰਦੇ ਨੇ ਪਹਿਰੇ ਤੇ ਖਲੋਤੇ ਆ ਤੇ ਗੁਰੂ ਸਾਹਿਬ ਕੀ ਕਹਿਣਗੇ ਜੇ ਜਾਗ ਪਏ ਤੇ। ਉਹ ਦੋ ਧੜੇ ਬਣ ਗਏ। ایک تاں کھلوتا رہا، ایک تڑا تا رہ گیا دروازے اگے کھلوتے کوئی سجن، تے دوجے چلے گئے سانگ دیکھن، تے ہن جدو سویرے دن چڑھیا تے انتر جامی ستگرو دیوان بھی چاہے، تے دونوں تیرا آ کے بیٹھیاں، جڑے چلے گئے جڑے آئے، تے صاحب نے ایک شبد کیا ہس کے کہن لگے، رات جڑے حاضر سن وہ غیر حاضر سن، جڑے غیر حاضر سن وہ حاضر سن۔ ہوں جنہ رات پہرا دیتا وہ تو بڑے سن بھی آپ تے سروپے ملنے نے بھی پہرا دیتا اینا، تے جڑے بچارے گئے سن انہوں نے یہ بھی اج سویرے آئی کہ آئی شامت پتا نہیں کی بننا ہے۔ صاحب پھر ہس کے کہنے حاضر غیر حاضر غیر حاضر حاضر، انہیں کیا اٹھ کے مہاراج ماجرا کی ہے کہڑے شبد کہیں؟ تے گرو کلگیتر کہندے نے تسی شریرک طور تے تک کلے اگے کھلوتے سو، پر ساری رات من کہندا سی جی آپا بھی تر جاندے تے چنگا سی، کہڑے گرو صاحب پچھو اٹھے، من تے حاضر نہیں نا۔ تے کہن لگے جڑے اوتھے بیٹھے سن شریر کر کے اوتھے سن، من کہندا سی او منا گرو دا در چھڈ کے آ گیا ہے، جے گرو صاحب رات نو اٹھ کے کہن لگے ساری رات سرت انہاں دی میرے پلنگ دے دوالی گئی، جڑے غیر حاضر سن وہ حاضر سن، اندر دی حاضری پر گئے، اندر دی سرتی نو ٹکا کے کدی حاضر رہن دی جاش کیے، تے جدو سنگت وچ بیٹھیے یتن کریے جدو آپا شریرک طور تے آ جانے نا، من دے فریاں فرنیاں نو روک کے اینا فرنیاں نو کنٹرول کر کے، دیکھو فرنے نو فرنے نے مارنا آپ سیانے کام کیے، ایک فرنا ہی اٹھتا ہے نا، کرودھ کی ایک فرنا ہے، تینو نہ تلوار نے مارنا نہ گولی نے مارنا نہ ڈنڈے نے مارنا، من تے فرنے مرنی تانے جدو اینا اتے شبد دا فرنا حاوی ہو جائے، کیونکہ فرنے نو فرنے ہی مار دے۔ گرو کرپا کرن اینیاں کو بینتیاں اج قبول کرے آجے، ساتھ سنگت کل تو ایک ہفتہ آپ سنگت دی حاضری پر نہیں ہے، ایک کھما میں ضرور منگنی ہے، کیونکہ کیول ایک ہفتہ دے سکے ہیں، پچھلی باری کیا ضرور سی دو ہفتے، پہلے میں کھما منگ لاں، کیونکہ آپ سنگت دی کچھ تھاواں ایسیا نے کھچ ایک جی بن جاندی بھی ضرور آؤ، ایک ہفتہ تہاڈا ضرور کٹیا ہے، داتا میر کرے اگوں مینوں سمت بخشے، پچھلی واری بینتی کر کے گیا سا بھی سدھ گوشت دی، تے او دے تقریباً 73 تا مین سوال نے، تے او دے جے کتے ویاخیا کریے تے بہت سماں لگنا ہے، اید کی یتن کیتا ہے بھی جیڑی آپ شام نو بانی سوہلا صاحب پڑھنے ہیں نا، کیرتن سوہلا کہنے وہ پانچ شبد نے، تے ستا دن وہ میں آپ نال وچار وستار نال کرنی ہے، تقریباً 7 دن لگ جان گے، انہاں 7 دنوں دے اندر آپ سنگت دی وہ جنوں کیرتن سوہلا کہنے ہیں روز باڑی اِسی پڑھنی ہیں، گرو گرنتھ صاحب چ نام سوہلا صاحب ہے، وہ دے نال سانو سمجھ پی جائے یہ باڑی دے ارتھ کی نے، وہ دے وچ 3 شبد گرو نانک صاحب دے نے، ایک گرو رام داس جی دا ہے، ایک گرو ارجن دیو جی دا ہے، وہ کل شام تو آپ سنگت دی حاضری وچ حاضر ہوواں گا، ایک بینتی آپ دے چرناں وچ کہ ود چڑھ کے کرپا کریا جے، آپ بخشش کرو گے تواڈی اسی رہی گرو ورتے گا، گرو دے بچن کر ساڈے ساریاں نوں اندروں اکاگرتا ملے گی۔ واہ گرو جی کا خالصہ واہ گرو۔